दास गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी श्रवण कर रहे हो इतिहास से इत्थों तक पहुंचा है। ग्रंथाकार ज्ञानी ज्ञान सिंह जी ने बयान किया है कि जदों बंदे बहादुर दे मन दे विच हंकार पैदा हो गया वो गुरगद्दी ला के बैठन लगा सतगुरु गोविंद सिंह दे वांग सिर दे उत्ते चौर फिरांदा है। कवि जी बयान कर रहे सन के जेड़े सतगुरु गोविंद सिंह दे सिंह ने उन्हां नूं भावें बंदे बहादुर दी इह गल बुरी ते लगे पर तां वी ओह बंदे बहादुर दे साथ नूं इस करके छड्डणा नहीं चाहुंदे क्योंकि ओह सोच रहे ने कि सतगुरु गोविंद सिंह जी ने जिहड़े हुक्म कीते ने उन्हां दे उत्ते पूरा उतरिआ है बंदा पाव के तुरकां दा वैरियां दा ओह विनाश कर रहे। कल इत्थों तक कथा पहुंची सी अज इत्थों ही कथा नूं मैं प्रारंभ करदा। पुन सतगुर ने हमको इसके कीने ताबेदारा हमने बचन उलंघा गुर का यह जब ही सब पारा। सोचते ने नाले सतगुरु जी दे सिंह इस करके असी सतगुरु जी दे हुक्म दे करके एदे ताबेदार रवांगे एदे नाल मिलके रवांगे क्योंकि सतगुरु सच्चे पातशाह जी ने वचन कीता के बंदे दा साथ देना। सतगुरु गोविंद सिंह दे वचन दे उलंघना करके असीं कदे भी बंदे बहादुर दा साथ छड नहीं सकदे। आपे दुखी है मर है दोष न हमको लागे। सिंह सोचदे ने के जेड़ा दोष कर रहा है के सतगुरु गोविंद सिंह दी बराबरी कर रहा है उस दोष दे करके अपने आप ही ए दुखी होके मर जाएगा पर सानू साथ छड़ना नहीं चाहिए। अरे जय अचरज पायो नहीं जय जो इस को मद होयो। सिंह आपस दे विच मिलके गल्लां करदे ने विचारां करदे ने ए कोई आश्चर्य विलक्षण गल नहीं होई के बंदे बहादुर नूं हंकार हो गया। केंद ने ए जड़ी गल है ए ते शुरू तो लैके हुंदी ही आई। प्रभता पाए जगत मैं किसको नहीं मद मार बिगोयो। जदों किसे नूं प्रभता मिल जांदी है जदों किसे नूं वड्डी वड्याई मिल जांदी है दुनिया दे विच ते कोई भी ऐसा नहीं है कि जिहदे मन दे विच ਮਦ ਨਾ ਹੋਵੇ, ਜਿਹਦੇ ਮਨ ਦੇ ਵਿੱਚ ਹੰਕਾਰ ਪੈਦਾ ਨਾ ਹੋਵੇ। ਇਸ ਕਰਕੇ ਜਦੋਂ ਕਿਸੇ ਨੂੰ ਪ੍ਰਭਤਾ ਮਿਲਦੀ ਹੈ, ਉਹਦੇ ਮਨ ਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਹੰਕਾਰ ਪੈਦਾ ਹੋ ਜਾਂਦਾ ਹੈ। ਇਸੇ ਪ੍ਰਕਾਰ ਦੇ ਨਾਲ ਹੁਣ ਪ੍ਰਭਤਾ ਤੇ ਵੱਡੀ ਵਡਿਆਈ ਬੰਦੇ ਬਹਾਦਰ ਨੂੰ ਮਿਲੀ ਹੈ, ਇਸ ਕਰਕੇ ਇਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਏ। ਯੋਂ ਵਿਚਾਰ ਕਰ ਰਹੇ ਸਿੰਘ ਚੁੱਪ, ਔਰ ਸੁਣੋ ਅਬ ਸਾਖੀ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਐਸਾ ਵਿਚਾਰ ਕਰਕੇ ਸਾਰੇ ਦੇ ਸਾਰੇ ਸਿੰਘ ਫਿਰ ਚੁੱਪ ਹੀ ਰਹੇ ਨੇ। ਬੰਦੇ ਬਹਾਦਰ ਨੂੰ ਕੁਝ ਵੀ ਨਾ ਆਖਿਆ, ਕਵੀ ਜੀ ਬਿਆਨ ਕਰਦੇ ਨੇ। ਹੁਣ ਤੁਸੀਂ ਅਗਲੀ ਜਿਹੜੀ ਸਾਖੀ ਹੈ, ਅਗਲੀ ਜਿਹੜੀ ਵਾਰਤਾ ਹੈ, ਉਹਨੂੰ ਧਿਆਨ ਦੇ ਨਾਲ ਸੁਣੋ। ਮੰਡੀ ਵਾਲੇ ਨਿਪਟਿਗ ਬੰਦੇ, ਯੋਂ ਪਠਿਓ ਤਬ ਆਖੀ। ਇੱਕ ਦਿਨ ਮੰਡੀ ਦਾ ਜਿਹੜਾ ਰਾਜਾ ਸੀ, ਉਹਦੇ ਵੱਲ ਇੱਕ ਪੱਤਰ ਲਿਖਿਆ ਹੈ ਬੰਦੇ ਬਹਾਦਰ ਨੇ। ਉਸ ਪੱਤਰ ਦੇ ਵਿੱਚ ਕੁਝ ਐਸੀਆਂ ਗੱਲਾਂ ਬੰਦੇ ਬਹਾਦਰ ਨੇ ਲਿਖੀਆਂ ਨੇ, ਜਿਹੜੀਆਂ ਕਿ ਭਵਿੱਖ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੀਆਂ ਨੇ। ਤੀਸਰ ਦਿਨ ਕੋ ਆ ਗਿਆ ਅਚਾਨਕ, ਤੁਮਰੇ ਘਰ ਮੈਂ ਲਾਗੈ। ਮੰਡੀ ਦੇ ਰਾਜੇ ਨੂੰ ਜਿਹੜੀ ਚਿੱਠੀ ਲਿਖੀ ਹੈ, ਉਸ ਚਿੱਠੀ ਦੇ ਵਿੱਚ ਬੰਦੇ ਬਹਾਦਰ ਨੇ ਲਿਖਿਆ ਕਿ ਅੱਜ ਤੋਂ ਤੀਸਰੇ ਦਿਨ ਅਚਾਨਕ ਤੇਰੇ ਪੂਰੇ ਘਰ ਨੂੰ, ਤੇਰੇ ਰਾਜ ਮਹਿਲ ਨੂੰ ਅੱਗ ਲੱਗ ਜਾਏਗੀ। ਤਿਸ ਰੱਖਿਆ ਹਿਤ ਕੁਛ ਯੋ ਪਾਓ ਤੁਮ, ਅਬ ਕਰ ਰਾਖੋ ਆਗੇ। ਲਿਖਿਆ ਹੈ ਚਿੱਠੀ ਦੇ ਵਿੱਚ ਕਿ ਅੱਗ ਤੋਂ ਰੱਖਿਆ ਦੇ ਵਾਸਤੇ ਤੈਨੂੰ ਕੁਝ ਚਾਹੀਦਾ ਹੈ ਕਿ ਤੂੰ ਆਪਣੇ ਮਹਿਲ ਦੀ ਸੁਰੱਖਿਆ ਕਰ ਲੈ, ਕੋਈ ਉਪਾਅ ਕਰ ਲੈ, ਕੋਈ ਯਤਨ ਕਰ ਲੈ। ਤੈਨੂੰ ਇਸ ਕਰਕੇ ਮੈਂ ਪਹਿਲਾਂ ਆਗਾਹ ਕਰ ਦਿੱਤਾ ਹੈ ਤਾਂ ਕਿ ਤੂੰ ਉਸ ਤੋਂ ਰੱਖਿਆ ਦਾ ਕੋਈ ਯਤਨ ਕਰ ਲੈ। ਸੁਣ ਕਰ ਨਿਰਪਣਾ ਦਿਲ ਕਛ ਤਾਰੀ, ਪੁਨ ਜਾਵੇ ਆਗ ਲਗਾਨੀ। ਚਿੱਠੀ ਪਹੁੰਚੀ ਬੰਦੇ ਬਹਾਦਰ ਦੀ ਮੰਡੀ ਦੇ ਰਾਜੇ ਦੇ ਕੋਲ, ਪਰ ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਬੰਦੇ ਬਹਾਦਰ ਦੇ ਕੀਤੇ ਹੋਏ ਭਵਿੱਖਤ ਵਾਕ ਦਾ ਕੋਈ ਉਸਨੇ ਅਸਰ ਨਾ ਜਾਣਿਆ। ਫਿਰ ਵੈਸਾ ਹੀ ਹੋਇਆ ਕਿ ਤੀਸਰੇ ਦਿਨ ਉਹਦੇ ਰਾਜ ਮਹਿਲ ਨੂੰ ਅੱਗ ਲੱਗ ਗਈ। ਫਿਰ ਪਛਤਾਏ ਪਛਾਨਿਓ ਤਿਸਨੇ, ਬੰਦਾ ਪੀਰ ਮਹਾਨੀ। ਮਹਿਲ ਤੇ ਸੜ ਗਿਆ ਪਰ ਕੋਈ ਜਾਨੀ ਨੁਕਸਾਨ ਨਾ ਹੋਇਆ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਰਾਜਾ ਮੰਡੀ ਦਾ ਬੜਾ ਪਛਤਾਇਆ, ਉਹਨੇ ਜਾਣਿਆ ਫਿਰ ਕਿ ਬੰਦਾ ਬਹਾਦਰ ਵੱਡਾ ਮਹਾਨ ਪੀਰ। ਸੁਧਰ ਸੈਨ ਨਿਪ ਮੰਡੀ ਪਤ ਫਿਰ, ਚੱਲ ਬੰਦੇ ਢਿੱਗ ਆਇਓ। ਮੰਡੀ ਦੇ ਰਾਜੇ ਦਾ ਨਾਮ ਸੀ ਸੁਧਰ ਸੈਨ। ਉਹ ਫਿਰ ਰਾਜਾ ਸੁਧਰ ਸੈਨ ਮੰਡੀ ਦਾ ਰਾਜਾ ਬੰਦੇ ਬਹਾਦਰ ਦੇ ਚਰਨਾਂ ਦੇ ਵਿੱਚ ਪਹੁੰਚਿਆ। ਕਰ ਮਿੰਨਤ ਦੈ ਭੇਟਾ ਬਣਿਓ, ਸੇਵਕ ਤਾਹੇ ਮਹਾਇਓ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਬੰਦੇ ਬਹਾਦਰ ਦੇ ਚਰਨਾਂ ਦੇ ਉੱਤੇ ਆਣ ਕੇ ਮੱਥਾ ਟੇਕਿਆ ਹੈ ਤੇ ਫਿਰ ਮਿੰਨਤ ਕਰਕੇ ਭੇਟਾ ਦੇ ਕੇ ਬੰਦੇ ਬਹਾਦਰ ਦਾ ਵੱਡਾ ਸ਼ਰਧਾਲੂ ਵੱਡਾ ਸੇਵਕ ਬਣ ਗਿਆ। ਇੱਕ ਸਿੱਖ ਨੂੰ ਭੇਜਦਾ ਵਿੱਚ ਮੰਡੀ, ਕਹਿੰਦਾ ਇਸ ਵੇਲੇ ਉੱਠ ਵਗ ਪਾਈ। ਸੁਧਰ ਸੈਣ ਨੂੰ ਜਾ ਗੱਲ ਆਖੀ, ਤੂੰ ਕੰਨ ਦੇ ਕਰ ਅਲੱਗ ਪਾਈ। ਤੇਰੀ ਰਾਜ ਤਾਨੀ ਦਿਨ ਤੀਸਰੇ ਨੂੰ, ਸੜ ਜਾਏਗੀ ਲੱਗ ਕੇ अग पाई बंदोबस्त कर लै तेनू दस दिता जानी अग जरूर ही लग पाई। राजे कुछ ख्याल ना मूल कीता साध जानिया चेट की ठग पाई। ठीक तीसरे दिन आ अग लगी गई तुर दरगाह दी वग पाई। मन राजे दे फेर यकीन आया ठंडा हो बैठा वांग झग पाई। पल्ला गल पाई आया पेट लैके रखी आन पैरां उते पग पाई। नाल आखदा होया मुरीद तेरा जिन्ना चिर जीवां विच जग पाई। राजा लै उपदेश करतार सिंगा सिख हो पिया पले मग पाई। कवि करतार सिंह जी कलास वाली बयान करदे ने इस प्रकार दे नाल मंडी दा राजा सुधर सैन सच्चा मुरीद सच्चा सेवक बंदे बहादुर दा बन गया। शरदा धर पुन सैर कराव नहित मंडी मैं जा है। शरदा नु तारण करके कवि जी बयान कर देने के बंदे बहादुर नु फिर जाके थावा थावा दी उसने सैर कराई। मन तन धन दे करी सेव बो भूप तिसै परवारू। सुधर सैन राजे ने मन करके अपने तन करके पूरी सेवा बंदे बहादुर दी कीती। सिर्फ राजा ही सेवा नहीं करदा ग्रंथाकार जी बयान करदे ने कि जेड़े राजे दे परिवार दे मेंबर ने ओह भी बहुत ज्यादा एदी सेवा करदे ने। सुधर सैन हो बंदे दा सिख गया वांग सेवकां टहल कमाम दाए। फिर नाल लैके राजा गया मंडी सारे शहर तो पेट दिवाम दाए। महिला विच बिठा के पलंग उते मथे राणिया तो टिकवाम दाए। बड़ी भावना नाल प्रेम भोजन नित नवे तो नवे छकाम दाए। राजे जरा पी रखिया पेद नाही सारे रंग महल दिखाम दाए। रोज विच पहाड़ां दे नाल होके राजा बंदे नो सैल कराम दाए। कवि करतार सिंह जी कलास वाली बयान कर देने के रोज नवे नवे पहाड़ां दे राजा सुधर सैन बंदे बहादुर नो सैर करवांदा। बंदे विच मंडी डिठी एक रंडी सोनी शकल सी बदरे मुनीर वर्गी। गोरा मुख ओदा चंद सी चौदवी दा ओते जाप दी सी सोनी हीर वर्गी। काम देव दी स्त्री रूप तरिया छाव मुख दी माहे मुनीर वर्गी। रुज गामनी गाज गामनी हंसनी पद्मनी सी है सी परी दी असल तस्वीर वर्गी। जुल्फा नाग काले रहे मार कुंडल तिखी पलक सी तीर तकदीर वर्गी। पवा कालिया वालिया विच कन्ना टाल नक दी नोक शमशीर वर्गी। बैठी कामिया दे ताई फंदने नू कुंडी हुसन दी ला महागीर वर्गी। ਕੈਦ ਕਰਨ ਦੇ ਵਾਸਤੇ ਸੋਹਣਿਆਂ ਨੂੰ ਪਿੱਛੋਂ ਲਟਕਦੀ ਗੁੱਤ ਜੰਜੀਰ ਵਰਗੀ, ਕਾਲੇ ਨੈਣ ਮਿੱਠੇ ਬੋਲ ਕੋਇਲ ਵਾਂਗੂ, ਠੋਡੀ ਉਬਰੀ ਸੇਵ ਕਸ਼ਮੀਰ ਵਾਂਗੂ, ਗੋਰਾ ਰੰਗ ਜਿਉ ਸਾਫ ਸਫੈਦ ਮਰਮਰ, ਤਿੱਖੀ ਤੇਜ ਨਿਗਾਸੀ ਤੀਰ ਵਰਗੀ, ਬੰਦਾ ਵੇਖਦੇ ਸਾਰ ਹੋ ਮੋਤ ਗਿਆ, ਬੇਨਜ਼ੀਰਿਓ ਬੇਨਜ਼ੀਰ ਵਰਗੀ, ਵੱਜ ਗਿਆ ਪੰਛੀ ਵਾਂਗ ਗਿਆ ਫਸ ਵਿੱਚ ਫਾਸੀ, ਜਤ ਸਤ ਸਾਰਾ ਝੱਟ ਭੱਜ ਗਿਆ, ਉਹਦੇ ਜ਼ੁਲਫ ਜੰਜੀਰ ਦੇ ਵਿੱਚ ਬੰਦਾ ਵਸ ਕਾਮ ਦੇ ਹੋ ਕੇ ਬੱਜ ਗਿਆ, ਲੂੰ ਲੂੰ ਦੇ ਵਿੱਚ ਆ ਇਸ਼ਕ ਤਾਇਆ, ਲੋਕ ਲੱਜ ਪ੍ਰਲੋਕ ਦੀ ਤਜ ਗਿਆ, ਜਤ ਸਤ ਦਾ ਰੱਖਿਆ ਘੜਾ ਭਰ ਕੇ ਠੇਡਾ ਵੱਜਦਿਆਂ ਸਾਰਾ ਹੀ ਭੱਜ ਗਿਆ, ਕਾਮ ਦੇਵ ਕੀਤਾ ਫੜ ਮਸਤ ਬੋਰਾ, ਤੋੜ ਦੇਖ ਵੈਰਾਗ ਦੀ ਲੱਜ ਗਿਆ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਐਸਾ ਮਸਤ ਹੋ ਗਿਆ ਕਿ ਉਹਦੇ ਉੱਤੇ ਮੋਹਿਤ ਹੋ ਗਿਆ, ਗ੍ਰੰਥਾਕਾਰ ਜੀ ਐਸਾ ਬਿਆਨ ਕਰਦੇ। ਰੰਡੀ ਇੱਕ ਮੰਡੀ ਤੇ ਵਿਆਹੀ, ਤਵ ਬੰਦੇ ਪਿਖ ਚਾਰੂ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਉਸ ਸੁੰਦਰ ਔਰਤ ਦੇ ਨਾਲ ਬੰਦੇ ਬਹਾਦਰ ਨੇ ਫਿਰ ਵਿਆਹ ਕਰਵਾ ਲਿਆ। ਹੁਣ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਰੰਡੀ ਸ਼ਬਦ ਲਿਖਦੇ ਨੇ, ਦੂਜੇ ਪਾਸੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਵੀ ਰੰਡੀ ਸ਼ਬਦ ਲਿਖਦੇ ਨੇ। ਰੰਡੀ ਦੇ ਦੋ ਭਾਵ ਲਾਏ ਜਾ ਸਕਦੇ ਨੇ, ਇੱਕ ਤੇ ਆਮ ਤੌਰ ਦੇ ਉੱਤੇ ਜਿਹੜੀ ਵਿਧਵਾ ਔਰਤ ਹੁੰਦੀ ਹੈ ਜਿਹਦਾ ਪਤੀ ਮਰ ਜਾਂਦਾ ਹੈ ਉਹਨੂੰ ਰੰਡੀ ਆਖਿਆ ਜਾਂਦਾ ਹੈ, ਦੂਜੇ ਭਾਵਾਂ ਦੇ ਵਿੱਚ ਆਮ ਦੁਨੀਆਂ ਦੇ ਜਿਹੜੇ ਲੋਕ ਨੇ ਉਹ ਵੇਸਵਾ ਨੂੰ ਵੀ ਰੰਡੀ ਕਹਿੰਦੇ ਨੇ। ਸੋ ਜਾਂ ਤੇ ਉਹ ਕੋਈ ਵਿਧਵਾ ਔਰਤ ਹੋਵੇਗੀ ਤੇ ਜਾਂ ਫਿਰ ਕੋਈ ਵੇਸਵਾ ਹੋਵੇਗੀ ਜਿਹਦੇ ਨਾਲ ਬੰਦੇ ਬਹਾਦਰ ਨੇ ਸੁੰਦਰ ਦੇਖ ਕੇ ਵਿਆਹ ਕਰਵਾ ਲਿਆ। ਰਹਿਓ ਬਹੁਤ ਦਿਨ ਤੇਹਾਂ ਬੰਦਾ, ਤਵ ਧਰ ਮੋਦ ਵਪਾਰੀ। ਬਹੁਤ ਦਿਨ ਮੰਡੀ ਦੇ ਵਿੱਚ ਰਾਜੇ ਸੁਧਰ ਸੈਣ ਦੇ ਕੋਲ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਖੁਸ਼ੀ ਨੂੰ ਤਾਰਨ ਕਰਕੇ ਬੰਦਾ ਟਿਕਿਆ ਰਿਹਾ। ਪੋਥੀ ਸੌਂਪ ਨਿਪ ਕੋ ਆਪਣੀ, ਜਿਸ ਮੈਂ ਗੁਣ ਥੇ ਪਾਰੀ। ਰਾਜੇ ਨੇ ਬੰਦੇ ਬਹਾਦਰ ਨੂੰ ਇੰਨਾ ਜਿਆਦਾ ਰਿਜਾ ਲਿਆ, ਆਪਣੇ ਉੱਤੇ ਖੁਸ਼ ਕਰ ਲਿਆ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੀ ਪੋਥੀ ਸੀ ਜਿਹਦੇ ਵਿੱਚ ਬੜੀਆਂ ਸ਼ਕਤੀਆਂ ਸਨ, ਜਿਸ ਪੋਥੀ ਦੇ ਵਿੱਚ ਬੜੀਆਂ ਬਰਕਤਾਂ ਸਨ, ਬੰਦੇ ਬਹਾਦਰ ਨੇ ਉਹ ਕਰਾਂ ਮਾਤਾਂ ਵਾਲੀ ਜਿਹੜੀ ਪੋਥੀ ਸੀ ਉਹ ਰਾਜੇ ਸੁਧਰ ਸੈਨ ਨੂੰ ਦੇ ਦਿੱਤੀ। ਚਾਰ ਮਾਸ ਮੰਡੀ ਮੈਂ ਰਹਿ ਫਿਰ, ਨਿਕਸ ਗਾਇਓ ਹਿਤ ਸੈਲੈ। ਚਾਰ ਮਹੀਨੇ ਮੰਡੀ ਦੇ ਵਿੱਚ ਬੰਦੇ ਬਹਾਦਰ ਨੇ ਨਿਵਾਸ ਕੀਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਚਾਰ ਮਹੀਨਿਆਂ ਤੋਂ ਬਾਅਦ ਫਿਰ ਸੈਰ ਕਰਨ ਦੇ ਵਾਸਤੇ ਉਥੋਂ ਦੂਰ ਨਿਕਲ ਗਿਆ ਹੈ, ਕਿਸੇ ਨੂੰ ਆਪਣੇ ਨਾਲ ਨਹੀਂ ਲਿਆ, ਨਾ ਹੀ ਆਪਣੀ ਔਰਤ ਨੂੰ ਨਾਲ ਲਿਆ। ਥਾ ਫਕੀਰ ਨਿਰਭੈ ਸਿੱਧ ਪਾਰੀ, ਲਯੋ ਨ ਕੋ ਗਲੈ। ਫਕੀਰ ਸੀ, ਨਿਰਭੈ ਸੀ, ਨਿਡਰ ਸੀ, ਸਿੱਧ ਸੀ, ਵੱਡਾ ਕਰਾਂ ਮਾਤਾਂ ਵਾਲਾ, ਲਯੋ ਨ ਕੋ ਗਲੈ। ਕਵੀ ਜੀ ਬਿਆਨ ਕਰਦੇ ਨੇ ਕਿ ਕੋਈ ਵੀ ਆਦਮੀ ਉਸਨੇ ਆਪਣੇ ਨਾਲ ਨਾ ਲਿਆ, ਸਿਰਫ ਇਕੱਲਾ ਹੀ ਉਥੋਂ ਤੁਰ ਪਿਆ। ਕੁੱਲੂ ਦੇ ਸਮੇ ਜਬੀ ਪਹੁੰਚਿਓ, ਭੂਪਤ ਨੇ ਫੜ ਲੀਨੋ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਕੁੱਲੂ ਦੇ ਵਿੱਚ ਪਹੁੰਚਿਆ ਤੇ ਜਿਹੜਾ ਕੁੱਲੂ ਦਾ ਇਲਾਕੇ ਦਾ ਰਾਜਾ ਸੀ ਉਹਨੇ ਫਿਰ ਇਸ ਬੰਦੇ ਬਹਾਦਰ ਨੂੰ ਕੈਦ ਕਰ ਲਿਆ, ਫੜ ਲਿਆ। ਪਾਏ ਲੋਹ ਕੇ ਪਿੰਜਰ ਰਾਖਿਓ, ਭੇਦ ਤੁਰਕੈ ਢਿਗ ਦਿਨੋ। ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਬੰਦੇ ਬਹਾਦਰ ਨੂੰ ਉਸਨੇ ਕੈਦ ਕਰਕੇ ਰੱਖਿਆ ਤੇ ਇਹ ਭੇਦ ਤੁਰਕਾਂ ਦੇ ਵੱਲ ਭੇਜ ਦਿੱਤਾ ਕਿ ਮੈਂ ਬੰਦੇ ਬਹਾਦਰ ਨੂੰ ਕੈਦ ਕਰ ਲਏ। ਫੇਰ ਸੌਂਪੀ ਪੋਥੀ ਸੁਧਰ ਸੈਣ ਤਾਈ, ਜਿਹਦੇ ਜ਼ੋਰ ਕਰਦਾ ਹੈ ਸੀ ਅੱਤ ਪਾਈ। ਗਿਆ ਨਿਕਲ ਪਹਾੜਾਂ ਦੀ ਸੈਲ ਕਰਨੇ, ਫਿਰ ਮਸਤ ਜਿਵੇਂ ਦੇਵ ਦੱਤ ਪਾਈ। ਫਿਰੇ ਪਿਆ ਪਹਾੜਾਂ ਦੀ ਸੈਲ ਕਰਦਾ, ਆਇਆ ਕੁੱਲੂ ਦੀ ਵੱਲ ਪਰਤ ਪਾਈ। ਲਿਆ ਰਾਜੇ ਨੇ ਫੜ ਕਰਤਾਰ ਸਿੰਘਾਂ ਵਿੱਚ ਪਿੰਜਰੇ ਦੇ ਦਿੱਤਾ ਘੱਤ ਪਾਈ। ਪਿੰਜਰੇ ਦੇ ਵਿੱਚ ਪਾ ਕੇ ਤੇ ਰਾਜੇ ਕੁੱਲੂ ਦੇ ਨੇ ਤੁਰਕਾਂ ਦੇ ਵੱਲ ਸੰਦੇਸ਼ ਭੇਜਿਆ ਕਿ ਮੈਂ ਬੰਦੇ ਬਹਾਦਰ ਨੂੰ ਕੈਦ ਕਰ ਲਿਆ। ਯਹ ਜਬ ਬਾਤ ਸਿੰਘਣ ਸੁਣ ਪਾਈ, ਸ਼ੋਕ ਕਰਿਓ ਯਤ ਪੀਨਾ। ਤੇ ਜਦੋਂ ਬੰਦੇ ਬਹਾਦਰ ਦੇ ਕੈਦ ਹੋ ਜਾਣ ਦੀ ਖਬਰ ਬਾਕੀ ਦੇ ਸਿੰਘਾਂ ਨੂੰ ਲੱਗੀ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਉਹਨਾਂ ਨੂੰ ਫਿਰ ਬਹੁਤ ਜ਼ਿਆਦਾ ਵੱਡਾ ਦੁੱਖ ਲੱਗਾ। ਹੇਤ ਛੁਡਾਵਨ ਕਰ ਗੁਰਮਤੇ, ਚੱਲੇ ਪੇਸ਼ ਰਤੀਨਾ। ਬੰਦੇ ਬਹਾਦਰ ਨੂੰ ਕਿਸ ਪ੍ਰਕਾਰ ਦੇ ਨਾਲ ਰਾਜੇ ਦੀ ਕੈਦ ਦੇ ਵਿੱਚੋਂ ਰਿਹਾ ਕੀਤਾ ਜਾਵੇ, ਉਹ ਗੁਰਮਤੇ ਕਰਨ ਲੱਗੇ ਨੇ। ਸਿੰਘ ਆਪਸ ਦੇ ਵਿੱਚ ਸਲਾਹਾਂ ਕਰਨ ਲੱਗੇ ਨੇ, ਪਰ ਕਵੀ ਜੀ ਬਿਆਨ ਕਰਦੇ ਨੇ ਕਿ ਰਤਾ ਵੀ ਉਹਨਾਂ ਦੇ ਕੋਈ ਪੇਸ਼ ਚੱਲਦੇ ਨੇ। ਕਰ ਅਰਦਾਸ ਗੁਰੇ ਮਨਾਵੇ, ਬੰਦੇ ਕੋਇਮ ਧਿਆਵੇ। ਜਿਹੜੇ ਸਤਿਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਦੇ ਸੀ, ਉਹਨਾਂ ਸਿੰਘਾਂ ਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਨੂੰ ਯਾਦ ਕਰ ਕਰਕੇ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਨੇ, ਬੰਦੇ ਕੋ ਕਿਮ ਧਿਆਵੇ। ਤੇ ਜਿਹੜੇ ਬੰਦੇ ਨੂੰ ਗੁਰੂ ਮੰਨਦੇ ਸੀ, ਉਹਨਾਂ ਨੇ ਫਿਰ ਬੰਦੇ ਨੂੰ ਹੀ ਧਿਆਇਆ, ਬੰਦੇ ਨੂੰ ਹੀ ਯਾਦ ਕੀਤਾ। ਗੁਰ ਸਮਰਥ ਸਾਚਾ ਤੋਹੇ ਮਾਨ, ਜੇ ਅਬ ਆਪੇ ਆਵੇ। ਤੇ ਕਈ ਉਸ ਪਾਸੇ ਸਨ, ਨਾ ਪੂਰੇ ਉਸ ਪਾਸੇ ਸਨ। ਕਈਆਂ ਸਿੱਖਾਂ ਨੇ ਆਖਿਆ ਕਿ ਸਮਰੱਥ ਸੱਚਾ ਗੁਰੂ, ਇਹ ਬੰਦਾ ਬਹਾਦਰ, ਤੈਨੂੰ ਤਾਂ ਮੰਨਾਂਗੇ ਜੇਕਰ ਆਪਣੇ ਆਪ ਰਾਜੇ ਦੀ ਕੈਦ ਦੇ ਵਿੱਚੋਂ ਛੁੱਟ ਕੇ ਰਿਹਾ ਹੋ ਕੇ ਤੂੰ ਆ ਜਾਵੇਂਗਾ। ਤੁਰਕਣ ਕੀ ਕੇ ਦੀਵੇ ਬਾਲੇ, ਖੁਸ਼ੀ ਮਨਾਈ ਪਾਰੀ। ਦੂਜੇ ਪਾਸੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਨੇ ਆਪਣੇ ਘਰਾਂ ਦੇ ਵਿੱਚ ਘਿਓ ਦੇ ਦੀਵੇ ਬਾਲੇ ਨੇ, ਬਹੁਤ ਜ਼ਿਆਦਾ ਖੁਸ਼ੀ ਮਨਾਈ, ਕਿਉਂਕਿ ਬੰਦਾ ਬਹਾਦਰ ਇੰਨਾ ਪ੍ਰਬਲ ਹੋ ਚੁੱਕਾ ਸੀ, ਜਿਹਨੂੰ ਫੜਨਾ ਜਿਹਨੂੰ ਕੈਦ ਕਰਨਾ ਨਾ ਵਾਸਫ ਗੱਲ ਹੋ ਗਈ ਸੀ, ਐਸਾ ਕਦੇ ਹੋ ਹੀ ਨਹੀਂ ਸੀ ਸਕਦਾ। ਪਰ ਜਦੋਂ ਬੰਦਾ ਕੈਦ ਹੋ ਗਿਆ, ਫਿਰ ਤੁਰਕਾਂ ਨੇ ਘਿਓ ਦੇ ਦੀਵੇ ਬਾਲ ਬਾਲ ਕੇ ਬਹੁਤ ਜ਼ਿਆਦੀਆਂ ਖੁਸ਼ੀਆਂ ਮਨਾਈਆਂ ਕਿ ਚੰਗਾ ਹੋ ਗਿਆ, ਖੁਦਾ ਦੀ ਰਹਿਮਤ ਦੇ ਨਾਲ ਬੰਦਾ ਕੈਦ ਹੋ ਗਿਆ। ਬੰਦਾ ਕੈਦ ਕੀਤਾ ਰਾਜੇ ਵਿੱਚ ਕੁੱਲੂ, ਪੈਰੀ ਬੇੜੀਆਂ ਲੋਹੇ ਪਵਾਈਆਂ ਨੇ। ਖਤ ਖੁਸ਼ੀ ਦਾ ਲਿਖਿਆ ਵੱਲ ਦਿੱਲੀ, ਸੁਣ ਸ਼ਾਦੀਆਂ ਸ਼ਾਹ ਮਨਾਈਆਂ ਨੇ। ਹੋਈ ਦੇਸ ਦੇ ਵਿੱਚ ਆ ਖਬਰ ਸਾਰੇ, ਘਰੀ ਮੋਮਨਾ ਮਿਲਣ ਵਧਾਈਆਂ ਨੇ। ਦੀਵੇ ਘਿਓ ਦੇ ਭਰ ਚਿਰਾਗ ਬਾਲੇ, ਦੇਗਾਂ ਸੁਖਣਾ ਸੁਖ ਪਕਾਈਆਂ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਇਸ ਪ੍ਰਕਾਰ ਦੇ ਨਾਲ ਤੁਰਕਾਂ ਨੇ ਬੰਦੇ ਬਹਾਦਰ ਦੀ ਕੈਦ ਦੀ ਖਬਰ ਸੁਣੀ ਤੇ ਬੜੇ ਖੁਸ਼ ਹੋਏ। दिल्ली ते वजीर ने दस्ता फौज चढ़ाई कारी, क्योंकि कुल्लू दे राजे ने खबर भी भेज दिती सी तुरकां कर तुरकां दे वल। कवि जी बयान करदे ने के दिल्ली तो फिर वजीर ने एक दस्ता एक टुकड़ी फौज दे चढ़ाई। सूबेदार मुसलम खाने फौज बटोर या पारी। इस तो अलावा मुसलम खान जेड़ा सूबेदार से ओने भी कवि जी बयान करदे ने बहुती सारी फौज नो इकट्ठा कीता। मुल्क छुड़ावन हेत सिंगन ते पेज दई तत्कारी। बंदा बहादुर कैद हो चुका है, सिंगां दा बल टुट चुका है, जेडे बंदे बहादुर ने इलाके जिते ने ओना नू वापस हासिल करन दा मौका वधिया बन गया। इस करके कवि जी लिखदे ने के जेडे मुल्कां दे उते इलाकियां दे उते सिंग काबज हो चुके सन ओना नू तुरकां ने फिर छडाउन दा यतन कीता। सिंगण ते कर नाल छुड़ाई पुन ते रावड़ी लीनी। सारे तो पहला सिंगा तो करनाल दा जड़ा इलाका है ओ तुरकां ने छुड़ा लिया, इस तो बाद ते रावड़ी भी प्राप्त कर ली। सिंग आप ही तज तज दौर किन्हू देर ना किनी। ग्रंथाकार ज्ञानी ज्ञान सिंह जी बयान कर देने के बंदे बहादुर तो बगैर सिंह अपने आप नू इन्ना ज्यादा कमजोर समझन लगे के अपने आप ही अपनिया थावां नू छड़ छड़ के ओ दौड़न लगे। बंदे बिन मंदे सब होए सैनप बिन जिम सैना। पाव के बंदे बहादुर तो बगैर बड़े मंदे हो गए ने, बड़े कमजोर हो गए ने। कवि जी प्रमाण देंदे ने के सेनापति तो बिना जिवें फौज हुंदी है इस तरह सिंघां सारियां दी हालत है। दूलो बिन बरात जिम होवत तन होवत बिन नैना। कवि जी बयान कर देने के जिस तरह बरात दे वड्डी होवे सजी तजी होवे पर जे बरात दे विच जंज दे विच लाड़ा ना होवे दूल्हा ना होवे ते बरात फिर किसे भी कम दे नहीं। इसे प्रकार दे नाल कवि जी होर प्रमाण देंदे ने के सोना मनुख दा शरीर होवे पर जेकर मनुख नू अखां ना होण ते फिर ओदा शरीर अधूरा। तीस हजार संग लै सैना मुनियम खां चढ़ आओ। 30,000 सैना नू ना लैके एक जरनैल जिदा नाम मुनियम खां सी ओ चढ़ के आ गया। इस प्रकार दे नाल उस वेले वापरे। पिया हिंदुआं दी करी सोग मुड़के खुशी गई हैरानियां छाइयां ने। उत्ते खालसे दे कैर वर्त गया गईयां मुहां तो उड हवाइयां ने। बंदे बाज होया पंथ फेर रंडा दुखां वालियां सायतां आईयां ने। नाल गमां दे आण के लहू सुके चिंता पै गईयां दून सवाइयां ने। गई खुशी ते गमां दे दिन आए रब्बा तेरियां बे परवाइयां ने। बंदे बाज जिवें जंज बिना लाड़े बादशाह बिन जिवें तबाइयां ने। सिंह आख दे गुरु जी बाज बंदे कौन करेगा हुण हमराइयां ने। कलगी वालिया काड लिया बंदे लजा फिर साडियां तुहानू चाइयां ने। बंदा कैद होया सुन लिया तुरकां त ਧੌਣਾ ਆਣ ਚ ਫੇਰ ਉਠਾਈਆਂ ਨੇ ਦਿੱਲੀ ਵਿੱਚੋਂ ਵਜ਼ੀਰ ਕਰਤਾਰ ਸਿੰਘਾ ਫੌਜਾਂ ਖਾਲਸੇ ਵੱਲ ਚੜਾਈਆਂ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਸਿੰਘ ਸਤਿਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਨੇ ਕਿ ਹੇ ਕਲਗੀ ਵਾਲਿਆ ਸਤਿਗੁਰਾ ਬੰਦੇ ਬਹਾਦਰ ਨੂੰ ਰਿਹਾ ਕਰਵਾ ਦੇ। ਦੂਜੇ ਪਾਸੇ ਤੁਰਕਾਂ ਨੇ ਦਿੱਲੀ ਦੇ ਵਿੱਚੋਂ ਆਪਣੀਆਂ ਫੌਜਾਂ ਖਾਲਸੇ ਦੇ ਵੱਲ ਚੜਾ ਦਿੱਤੀਆਂ। ਕਿਛਕ ਜੰਗ ਕਰ ਸਿੰਘਣ ਤੈ ਤਿੰਨ ਜ਼ਿਲ੍ਹਾ ਸਰਹੰਦ ਛੁਡਾਇਓ। ਥੋੜਾ ਜਿਹਾ ਜੰਗ ਕਰਕੇ ਤੁਰਕਾਂ ਨੇ ਸਿੰਘਾਂ ਦੇ ਨਾਲ ਸਿੰਘਾਂ ਤੋਂ ਕਵੀ ਜੀ ਬਿਆਨ ਕਰਦੇ ਨੇ ਕਿ ਸਰਹੰਦ ਦਾ ਇਲਾਕਾ ਛੁਡਾ ਲੇ। ਹਾਜੀ ਇਸਮਾਇਲ ਖਾਨ ਤਿੰਨ ਸਿੰਘਣ ਪਿੱਛੇ ਲਾਇਓ। ਇਸਮਾਇਲ ਖਾਨ ਨਾਂ ਦਾ ਇੱਕ ਹਾਜੀ ਤੁਰਕਾਂ ਨੇ ਫਿਰ ਸਿੰਘਾਂ ਦੇ ਪਿੱਛੇ ਲਾਇਆ। ਸੂਬਾ ਮਿਲਿਓ ਲਾਹੌਰੀ ਤਿਸ ਸੋ ਜਾਏ ਸੈਣ ਲੈ ਪਾਇਓ। ਉਸ ਇਸਮਾਇਲ ਖਾਨ ਦੇ ਨਾਲ ਲਾਹੌਰ ਦਾ ਸੂਬਾ ਮਿਲਿਆ ਹੈ, ਜਾਏ ਸੈਣ ਲੈ ਪਾਇਓ। ਭਾਵ ਕੇ ਮਨ ਪਾਉਂਦੀ ਫੌਜ ਇਹਨਾਂ ਨੇ ਆਪਣੇ ਨਾਲ ਲਈ। ਛੋੜ ਮੁਲਕ ਸਭ ਸਿੰਘ ਤਬਹੀ ਆਏ ਦੁਆਬੇ ਮਾਹੀ। ਮੁਲਕ ਨੂੰ ਛੱਡ ਕੇ ਉਸ ਇਲਾਕੇ ਨੂੰ ਛੱਡ ਕੇ ਦੌੜ ਕੇ ਫਿਰ ਕਵੀ ਜੀ ਬਿਆਨ ਕਰਦੇ ਨੇ ਕਿ ਸਿੰਘ ਦੁਆਬੇ ਦੇ ਇਲਾਕੇ ਦੇ ਵਿੱਚ ਆਣ ਤਸੇ। ਪਰੀ ਪੀਰ ਸਿੰਘਣ ਪਰ ਪਾਰੀ ਟਿਕਨ ਮਿਲੈ ਕਿਤ ਨਹੀਂ। ਪਰ ਕਵੀ ਜੀ ਬਿਆਨ ਕਰਦੇ ਨੇ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਬਹੁਤੀ ਦੇਰ ਸਿੰਘ ਟਿਕ ਨਹੀਂ ਸਕਦੇ। ਐਸੀ ਮੁਸੀਬਤ ਜਿਹੜੀ ਵੱਡੀ ਹੈ ਉਹ ਸਿੰਘਾਂ ਸਾਰਿਆਂ ਦੇ ਉੱਤੇ ਬਣੀ ਹੋਈ। ਲੱਗੇ ਯਾਦ ਬੰਦੇ ਕੋ ਕਰਨੇ ਗੁਰ ਟਿਕ ਕਰ ਅਰਦਾਸ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਾਰ ਬਾਰ ਕਈ ਸਿੰਘ ਬੰਦੇ ਨੂੰ ਯਾਦ ਕਰਦੇ ਨੇ ਤੇ ਕਈ ਸਿੰਘ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦੇ ਨੇ, ਬੇਨਤੀਆਂ ਕਰਦੇ ਨੇ। ਤੌਸੇ ਮਾਰ ਕੇ ਦਿੱਲੀਓਂ ਫੌਜ ਚੜੀ ਮੁਸਲਮ ਖਾਂ ਹੋਇਆ ਸੂਬੇਦਾਰ ਯਾਰੋ। ਸ਼ਾਹ ਅਨਾਇਤੁੱਲਾ ਯਾਰ ਬੇਗ ਮੁਹੰਮਦ ਤੇ ਪੁਨੀਰ ਮੁਹੰਮਦ ਕਾਰਦਾਰ ਯਾਰੋ। ਚੜੇ ਸਿੰਘਾਂ ਤੋਂ ਮੁਲਕ ਛੁਡਾਵਣੇ ਨੂੰ ਫੌਜ ਲੈ ਕੇ ਕਈ ਹਜ਼ਾਰ ਯਾਰੋ। ਅੱਗੇ ਹੀ ਬਿਨੋਦ ਸਿੰਘ ਜਾ ਲੜਿਆ ਪਰ ਸਾਫ ਖਾਦੀ ਉਥੋਂ ਹਾਰ ਯਾਰੋ। ਕਵੀ ਜੀ ਬਿਆਨ ਕਰਦੇ ਨੇ ਕਿ ਭਾਵੇਂ ਬਿਨੋਦ ਸਿੰਘ ਅੱਗੇ ਜਾ ਕੇ ਲੜਿਆ ਪਰ ਹਾਰ ਦਾ ਮੂੰਹ ਵੇਖਣਾ ਪਿਆ। ਔਖਦ ਰੋਗੀ ਪਿਆਸੇ ਪਾਣੀ ਬਰਖਾ ਦੁਰ ਭਿਖ ਆਸੈ। ਗ੍ਰੰਥਾਕਾਰ ਜੀ ਐਸਾ ਬਿਆਨ ਕਰਦੇ ਨੇ ਕਿ ਜਿਵੇਂ ਰੋਗੀ ਨੂੰ ਦਵਾਈ ਦੀ ਆਸ ਹੁੰਦੀ ਹੈ, ਪਿਆਸੇ ਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਕਾਲ ਦੇ ਸਮੇਂ ਲੋਕ ਜਿਸ ਤਰ੍ਹਾਂ ਵਰਖਾ ਦੀ ਆਸ ਕਰਦੇ ਨੇ। ਕੁੱਲੂ ਵਿੱਚ ਬੰਦੇ ਨੇ ਤਬ ਹੀ ਯੇ ਸਭ ਅਗਮ ਵਿਚਾਰਿਓ। ਦੂਜੇ ਪਾਸੇ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਕੁੱਲੂ ਦੇ ਵਿੱਚ ਭਾਵੇਂ ਬੰਦਾ ਕੈਦ ਹੈ ਪਰ ਬੰਦੇ ਬਹਾਦਰ ਨੂੰ ਇਹ ਸਾਰੀ ਖਬਰ ਮਿਲੀ ਤੇ ਫਿਰ ਉਹ ਗੁਪਤ ਗੱਲਾਂ ਵਿਚਾਰਦਾ। ਬਿਨਾ ਦੇਰ ਨਿਜ ਬੀਰਨ ਤਾਈ ਆਪਣੇ ਪਾਸ ਹਕਾਰਿਓ। ਹੋ ਸਕਦਾ ਹੈ ਕਿ ਜਿਹੜੀ ਪੋਥੀ ਸੁਧਰ ਸੈਨ ਨੂੰ ਦੇ ਦਿੱਤੀ ਉਹਦੇ ਕਾਰਨ ਦੇ ਕਰਕੇ ਬੰਦਾ ਕੈਦ ਹੋ ਗਿਆ, ਆਪਣੇ ਆਪ ਉਹ ਰਿਹਾ ਨਹੀਂ ਸੀ ਹੋ ਸਕਦਾ। ਪਰ ਜਿਹੜੇ ਵੀਰ ਨੇ ਉਹਨਾਂ ਦੀ ਸ਼ਕਤੀ ਤੇ ਅਜੇ ਵੀ ਹੈ ਸੀ, ਇਸ ਕਰਕੇ ਹੁਣ ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਬਗੈਰ ਦੇਰ ਤੋਂ ਫਿਰ ਆਪਣੇ ਵੀਰਾਂ ਨੂੰ ਬੰਦੇ ਬਹਾਦਰ ਨੇ ਆਪਣੇ ਕੋਲ ਬੁਲਾਇਆ। ਕਹਿਓ ਉਠਾਏ ਪਿੰਜਰਾ ਮੇਰਾ ਲੈ ਚਲੋ ਅਬ ਮੰਡੀ। ਵੀਰਾਂ ਨੂੰ ਹੁਕਮ ਕਰਦਾ ਕਿ ਸਮੇਤ ਪਿੰਜਰੇ ਦੇ ਚੁੱਕ ਕੇ ਤੇ ਮੈਨੂੰ ਤੁਸੀਂ ਮੰਡੀ ਦੇ ਰਾਜੇ ਦੇ ਕੋਲ ਪਹੁੰਚਾ ਦਿਓ। ਚੱਲ ਸਹਾਇਤਾ ਕਰ ਸਿੰਘਣ ਕੀ ਜਗੀ ਦਵਾਬੇ ਚੰਡੀ। ਦੁਆਬੇ ਦੇ ਵਿੱਚ ਲੜਾਈ ਜਾਗ ਪਈ ਹੈ। ਬੰਦਾ ਬਹਾਦਰ ਕਹਿੰਦਾ ਕਿ ਮੈਂ ਚੱਲ ਕੇ ਹੁਣ ਸਿੰਘਾਂ ਦੀ ਸਹਾਇਤਾ ਕਰਾਂਗਾ। ਫੇਰ ਕੁੱਲੂ ਮੈਂ ਕਰੇ ਕੋਇਲੇ ਆਏ ਖਾਲਸਾ ਪਾਛੇ। ਫਿਰ ਕੁੱਲੂ ਕੇ ਕਰੇ ਕੋਇਲੇ, ਫਿਰ ਜਿਹੜੀ ਕੁੱਲੂ ਸੀ ਉਹਦੇ ਕੋਇਲੇ ਮੈਂ ਬਣਾ ਦੇਵਾਂਗਾ ਤੇ ਖਾਲਸਾ ਮੇਰੇ ਪਿੱਛੇ ਆਵੇਗਾ। ਰਈਅਤ ਭਵ ਹੈ ਨਿਪ ਪਹਾਰੀ ਸਿੰਘਣ ਕੀ ਫਿਰ ਅੱਛੇ। ਬੰਦਾ ਬਹਾਦਰ ਕਹਿੰਦਾ ਕਿ ਐਸਾ ਕਰ ਦੇਵਾਂਗਾ ਕਿ ਜਿੰਨੇ ਵੀ ਪਹਾੜੀ ਰਾਜੇ ਨੇ ਸਿੰਘਾਂ ਦੀ ਰਈਅਤ ਬਣ ਜਾਣਗੇ, ਪਰਜਾ ਬਣ ਜਾਣਗੇ, ਸਿੰਘਾਂ ਦਾ ਫਿਰ ਤੋਂ ਰਾਜ ਹੋ ਜਾਵੇਗਾ। ਕੁੱਲੂ ਪਤ ਕੋ ਦੈਸ ਰਾਪਿਓ ਪਿੰਜਰ ਨਿਜ ਉਠਵਾਇਓ। ਕੁੱਲੂ ਦੇ ਰਾਜੇ ਨੂੰ ਇਸ ਪ੍ਰਕਾਰ ਦੇ ਨਾਲ ਗੱਲਾਂ ਕਹਿ ਕੇ ਬੰਦੇ ਬਹਾਦਰ ਨੇ ਸਰਾਪ ਦਿੱਤਾ। ਫਿਰ ਆਪਣਾ ਲੋਹੇ ਦਾ ਪਿੰਜਰਾ ਜਿਹਦੇ ਵਿੱਚ ਕੈਦ ਹੋਇਆ ਸੀ ਵੀਰਾਂ ਨੂੰ ਹੁਕਮ ਦੇ ਕੇ ਚੁਕਵਾ ਲਿਆ। ਕੁੱਲੂ ਪਤ ਲਾ ਰਹੇ ਪਿਖਤ ਹੀ ਅਚ ਰਜ ਬਡੋ ਦੇਖਾਇਓ। ਕੁੱਲੂ ਦਾ ਰਾਜਾ ਤੇ ਉਹਦੇ ਨਾਲ ਦੇ ਜਿੰਨੇ ਵੀ ਸੇਵਾਦਾਰ ਸੈਨਿਕ ਆਦਿਕ ਸਨ ਉਹ ਸਾਰੇ ਦੇ ਸਾਰੇ ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤ ਜ਼ਿਆਦਾ ਅਸਚਰਜ ਹੋ ਕੇ ਦੇਖਦੇ ਰਹਿ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਅਚਾਨਕ ਜਿਹੜੇ ਵੀਰ ਨੇ ਉਹ ਲੋਹੇ ਦੇ ਪਿੰਜਰੇ ਨੂੰ ਉਡਾ ਕੇ ਲਿਜਾ ਰਹੇ ਨੇ ਜਿਹਦੇ ਵਿੱਚ ਬੰਦਾ ਕੈਦ ਹੈ, ਪਰ ਵੀਰ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਛੱਡ ਛੱਡ ਨੱਠੇ ਸਿੰਘ ਦੇਸ਼ ਆਪੇ ਡਾਡਾ ਵਰਤਿਆ ਕਹਿਰ ਕਹਾਰ ਯਾਰੋ ਡਾਡੀ ਭੀੜ ਬਣੀ ਆਣ ਪੰਥ ਤਾਈ ਘੇਰ ਲਏ ਤੁਰਕਾਂ ਪਾਸੇ ਚਾਰ ਯਾਰੋ ਕੱਠੇ ਦੇਸ ਦੁਆਬੇ ਦੇ ਵਿੱਚ ਹੋਏ ਲੈਣ ਦੇਣ ਨਾ ਤੁਰਕ ਸੰਭਾਰ ਯਾਰੋ ਬੰਦਾ ਯਾਦ ਕਰ ਰੋਣ ਕਰਤਾਰ ਸਿੰਘਾ ਅੱਗੇ ਗੁਰਾਂ ਦੇ ਕਰਨ ਪੁਕਾਰ ਯਾਰੋ। ਕਵੀ ਜੀ ਬਿਆਨ ਕਰਦੇ ਨੇ ਕਿ ਨਾਲੇ ਬੰਦੇ ਨੂੰ ਸਿੰਘ ਯਾਦ ਕਰਦੇ ਨੇ ਤੇ ਨਾਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਕੇ ਅਰਜਾਂ ਕਰਦੇ ਨੇ। ਕੁੱਲੂ ਵਿੱਚ ਬੰਦੇ ਸਾਰੀ ਸਾਰ ਪਾਈ ਡਾਡਾ ਖਾਲਸੇ ਨੇ ਦੁੱਖ ਪਾਇਆ ਏ ਖੋਲਿਆ ਸਾਰਾ ਦੇਸ਼ ਫੇਰ ਤੁਰਕਾਂ ਮਾਰ ਸਿੰਘਾਂ ਨੂੰ ਭਾਰਤ ਕਾਇਆ ਏ ਮੁਸਲਮਾਨ ਹੋਏ ਫੇਰ ਆਣ ਪੂਏ ਹੋ ਨਿਡਰ ਚਾ ਸ਼ੋਰ ਮਚਾਇਆ ਏ ਬਣੀ ਆਣ ਤੰਗੀ ਫੇਰ ਪੰਥ ਤਾਈ ਜ਼ੁਲਮ ਜ਼ੁਲਮਾਂ ਕਰ ਸਤਾਇਆ ਏ ਗੁੱਸਾ ਖਾ ਕੇ ਚਿੱਤ ਦੇ ਵਿੱਚ ਬੰਦੇ ਬਲੀ ਵੀਰਾਂ ਨੂੰ ਪਾਸ ਬੁਲਾਇਆ ਏ ਚੁੱਕ ਪਿੰਜਰੇ ਨੂੰ ਮੰਡੀ ਲੈ ਚੱਲੋ ਇਸ ਵਕਤ ਹੀ ਹੁਕਮ ਚੜਾਇਆ ਏ ਫੇਰ ਸਭ ਦੇ ਸਾਹਮਣੇ ਨਾਲ ਰੋ ਦੇ ਬੰਦੇ ਰਾਜੇ ਦੇ ਮੂੰਹੋਂ ਰਾਜੇ ਨੂੰ ਮੂੰਹੋਂ ਅਲਾਇਆ ਏ ਤੇਰੇ ਕੁੱਲੂ ਦੇ ਕਰਨਗੇ ਸਿੰਘ ਕੋਲੇ ਉੱਤੇ ਮੂੰਹ ਦੇ ਆਖ ਸੁਣਾਇਆ ਏ ਉੱਡ ਪਿੰਜਰਾ ਗਿਆ ਆਕਾਸ਼ ਵੱਲੇ ਵੀਰਾਂ ਵੇਂਦਿਆਂ ਪਕੜ ਉਠਾਇਆ ਏ ਰਾਜਾ ਵੇਖ ਕੇ ਬੜਾ ਹੈਰਾਨ ਹੋਇਆ ਬੰਦੇ ਕਰ ਅਸਚਰਜ ਦਿਖਾਇਆ ਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਬੰਦੇ ਬਹਾਦਰ ਨੇ ਕੁੱਲੂ ਦੇ ਰਾਜੇ ਨੂੰ ਆਖਿਆ ਕਿ ਦੇਖੀ ਐਸਾ ਸਮਾਂ ਆਵੇਗਾ ਕਿ ਤੇਰੇ ਕੁੱਲੂ ਸ਼ਹਿਰ ਦੇ ਕੋਲੇ ਸਿੰਘ ਬਣਾ ਦੇਣਗੇ, ਤਬਾਹ ਕਰ ਦੇਣਗੇ। ਵਹਿੰਦਿਆਂ ਵਹਿੰਦਿਆਂ ਪਿੰਜਰੇ ਨੂੰ ਉਡਾ ਕੇ ਲੈ ਗਏ ਵੀਰ, ਉਡਾ ਕੇ ਬੰਦੇ ਬਹਾਦਰ ਨੂੰ। ਰਾਜਾ ਕੁੱਲੂ ਦਾ ਬਹੁਤ ਜ਼ਿਆਦਾ ਹੈਰਾਨ ਹੋਇਆ। ਬੰਦਾ ਆਏ ਮੰਡੀ ਢਿੱਗ ਉਤਰਿਓ, ਪਿਖ ਰਾਜਾ ਬਿਸਮਾਇਓ। ਬੰਦੇ ਬਹਾਦਰ ਨੂੰ ਸਮੇਤ ਪਿੰਜਰੇ ਦੇ ਚੁੱਕ ਕੇ ਲਿਆ ਕੇ ਮੰਡੀ ਦੇ ਵਿੱਚ ਪਹੁੰਚਾਇਆ। ਵੀਰਾਂ ਨੇ, ਜਿਹੜਾ ਮੰਡੀ ਦਾ ਰਾਜਾ ਸੁਧਰ ਸੈਣ ਸੀ, ਉਹ ਬੰਦੇ ਦੀ ਐਸੀ ਹਾਲਤ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ। ਸ਼ਰਦਾ ਉਪਜੀ ਅਤਿ ਨਿਰਪਕੋ, ਬੰਦਾ ਪ੍ਰਭੂ ਲਖਾਇਓ। ਪਰ ਦੂਜੇ ਪਾਸੇ ਰਾਜੇ ਮੰਡੀ ਦੇ ਮਨ ਦੇ ਵਿੱਚ ਬੜੀ ਸ਼ਰਧਾ ਵੀ ਪੈਦਾ ਹੋਈ ਹੈ ਕਿ ਦੇਖੋ ਬੰਦਾ ਬਹਾਦਰ ਭਗਵਾਨ ਦਾ ਸਰੂਪ ਹੈ, ਜਿਹੜਾ ਪਿੰਜਰੇ ਦੇ ਸਮੇਤ ਮੇਰੇ ਤੱਕ ਅੱਪੜ ਗਿਆ। ਜੰਦਾ ਤੋੜ ਨਿਕਾਰਿਓ, ਬੰਦਾ ਪੂਜਣ ਖੋੜਸ ਕੀਓ। ਮੰਡੀ ਦੇ ਰਾਜੇ ਸੁਧਰ ਸੈਨ ਨੇ ਫਿਰ ਉਸ ਲੋਹੇ ਦੇ ਪਿੰਜਰੇ ਦੇ ਜਿੰਦਰੇ ਨੂੰ ਤੋੜਿਆ, ਤਾਲਾ ਤੋੜ ਕੇ ਬੰਦੇ ਬਹਾਦਰ ਨੂੰ ਬਾਹਰ ਕੱਢਿਆ। ਪੂਜਨ ਖੋੜ ਸਕੀਓ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ 16 ਤਰ੍ਹਾਂ ਦੀ ਪੂਜਾ ਮੰਨੀ ਜਾਂਦੀ ਹੈ। ਉਹ 16 ਤਰ੍ਹਾਂ ਦੀ ਪੂਜਾ ਫਿਰ ਰਾਜੇ ਨੇ ਬੰਦੇ ਬਹਾਦਰ ਦੀ ਕੀਤੀ। ਪੇਜ ਮਵਕਲ ਫਿਰ ਬੰਦੇ ਨੇ ਪੰਥ ਇਕੱਠਾ ਕੀਓ। ਆਪਣੇ ਮਵਕਲਾਂ ਨੂੰ, ਆਪਣੇ ਵੀਰਾਂ ਨੂੰ ਕੱਲ ਕੱਲ ਕੇ ਫਿਰ ਬੰਦੇ ਬਹਾਦਰ ਨੇ ਸਾਰੇ ਪੰਥ ਨੂੰ ਇਕੱਠਾ ਕੀਤਾ। ਚੰਦ ਈਦ ਸਿੰਘਣ ਕੋ, ਬੰਦਾ ਬਰਖਾ ਸੁਸਕਤ ਖੇਤੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਿੰਘਾਂ ਨੂੰ ਬੰਦਾ ਈਦ ਦੇ ਚੰਦ ਦੇ ਵਰਗਾ ਲੱਗਦਾ ਹੈ, ਤੇ ਦੂਜੇ ਪਾਸੇ ਜਿਵੇਂ ਸੁੱਕੀ ਖੇਤੀ ਨੂੰ ਬਰਖਾ ਮਿਲਦੀ ਹੈ, ਇਸ ਤਰ੍ਹਾਂ ਸਾਰਿਆਂ ਨੂੰ ਬੰਦਾ ਬਹਾਦਰ ਆਣ ਕੇ ਮਿਲਿਆ। ਮਿਲਿਓ ਭਏ ਮੋਦ ਸਭ ਪਾਰੀ, ਲਿਆਏ ਸੰਗ ਛੇਤੀ। ਸਾਰੇ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੋਏ ਨੇ। ਦੂਤ ਸਿੰਘਾਂ ਨੂੰ ਛੇਤੀ ਹੀ ਆਪਣੇ ਨਾਲ ਲੈ ਕੇ ਬੰਦੇ ਬਹਾਦਰ ਦੇ ਕੋਲ ਪਹੁੰਚੇ ਨੇ। ਕਾਰੀ ਕਾਠ ਸਭ ਸਿੰਘਣ ਕੇਰਾ, ਮਾਰਿਓ ਨੀਹਲ ਆਈ। ਸਾਰਿਆਂ ਸਿੰਘਾਂ ਨੂੰ ਇਕੱਤਰ ਕਰਕੇ, ਇਕੱਠਾ ਕਰਕੇ ਫਿਰ ਬੰਦੇ ਬਹਾਦਰ ਨੇ ਹੱਲਾ ਕੀਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਨੀਹਲ ਦੇ ਇਲਾਕੇ ਨੂੰ ਆਣ ਕੇ ਦੱਬ ਲਿਆ। ਨਿਕਟ ਹੁਸ਼ਿਆਰਪੁਰੇ ਕੇ ਸੈਣਾ, ਤੁਰਕਣ ਕੀ ਥੀ ਆਈ। ਨੇੜੇ ਹੀ ਹੁਸ਼ਿਆਰਪੁਰ ਦੇ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਤੁਰਕਾਂ ਦੀ ਵੀ ਵੱਡੀ ਸੈਨਾ ਪਹੁੰਚੀ ਹੋਈ ਸੀ। ਬਿਜਲੀ ਵਾਂਗ ਅਚਾਨਕ ਬੰਦਾ ਪਾਰਿਓ ਤੈਨੂੰ ਪਰ ਤਾਈ। ਜਿਸ ਤਰ੍ਹਾਂ ਅਸਮਾਨੀ ਬਿਜਲੀ ਕਿਸੇ ਤੇ ਡਿੱਗਦੀ ਹੈ, ਇਸੇ ਪ੍ਰਕਾਰ ਦੇ ਨਾਲ ਅਸਮਾਨੀ ਬਿਜਲੀ ਦੇ ਵਾਂਗ ਅਚਾਨਕ ਬੰਦਾ ਬਹਾਦਰ ਉਹਨਾਂ ਦੇ ਉੱਤੇ ਹੱਲਾ ਕਰਦਾ ਹੈ, ਧਾਵਾ ਕਰਦਾ। ਤੀਰ ਤੁਫੰਗ ਸੇਲ ਤਰਵਾਰਨ ਕੀ ਤੈ ਮਚੀ ਲੜਾਈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਤੀਰਾਂ ਦੀ, ਬੰਦੂਕਾਂ ਦੀ, ਬਰਛਿਆਂ ਦੀ, ਤਲਵਾਰਾਂ ਦੀ ਉਸ ਵੇਲੇ ਬਹੁਤ ਭਿਆਨਕ ਜਿਹੜੀ ਲੜਾਈ ਹੈ ਉਸ ਜਗ੍ਹਾ ਦੇ ਉੱਤੇ ਮੱਚੀ। ਬੰਦਾ ਆ ਗਿਆ ਸੁਣਿਆ ਤੁਰਕਾਂ ਨੇ, ਜਾਂ ਸਾਰੇ ਸੂਰਮੇ ਛੱਡ ਮੈਦਾਨ ਨੱਠੇ। ਜਿਵੇਂ ਸ਼ੇਰ ਦੀ ਆਵਾਜ਼ ਤੋਂ ਹਿਰਨ ਜਾਂਦੇ, ਤਿਵੇਂ ਬੰਦੇ ਪਾਸੋਂ ਮੁਸਲਮਾਨ ਨੱਠੇ। ਲਉ ਖੁਸ਼ਕ ਹੋਵੇ ਵਿੱਚੋਂ ਜੁੱਸਿਆਂ ਦੇ, ਪਾਂਜ ਖਾ ਕੇ ਸਾਰੇ ਪਿਛਾਂ ਖਾਣ ਨੱਠੇ। ਮੁੜ ਮੋੜ ਕੇ ਮੂੰਹ ਨਾ ਵੇਖਦੇ ਨੇ, ਇੱਕ ਦੂਸਰੇ ਦੇ ਅੱਗੇ ਜਾਣ ਨੱਠੇ। ਜ਼ੋਰ ਸਾਰਿਆਂ ਤੇ ਫੇਰ ਕੁਸੜ ਗਏ, जोर सारियां दे फिर कुसड़ गए, गिद्दी होके ले प्राण नखठे, बंदे सामने कोई ना ठहर आए, अगों डर के सब जवान नठे। कवि करतार सिंह जी कलास वाली बयान कर देने के बंदे दे सामने उस वेले फिर कोई अड़िया ना। फतेह दीन हाजी मुनियम खां आद तुरक सरदारू, फतेह दीन हाजी मुनियम खां इस तरह दे जेड़े तुरकां दे वड्डे सरदार सन, वड्डे जरनैल सन। लै निज सैना सिंगण के सनमुख जुटे जोंग अपारू, अपनी सेना नू ना लैके ए सामने होके जंग करन दे वास्ते जुट पे। दीन मजब का जंग समझ सब आगे हुए है लरही, अपने दीन दा अपने मजब दा जंग जान के समझ के कवि जी बयान कर देने के सारे अगे तो अगे होके लड़दे ने। गै शमशेर समशेर सिंह कटा वड बो करही, शमशेरां नू पाव के तलवारां नू फड़ फड़ के शेरां दे वांग ग्रंथाकार जी बयान कर देने के तुरकां दी बड़ी कटा वड सारयां सिंघां ने मिलके कीती। तबे आन बंदे दयो बोल हल्ला, परयो सैन तुरकान की मैं तरथला। उस वेले ग्रंथाकार जी बयान कर देने के जोरदार हल्ला बंदे बहादुर ने कीता, तुरकां दी सेना दे विच तरथली मच गई। गुरु को मन के तजो एक तीर, मचो अंद तुंद तुनी कोर पीर। सतगुरु गोविंद सिंह नू याद करके उस वेले बंदे ने सतगुरां दा बख्शिया तीर एक छड़िया जिदे नाल अंधा तुंद वरत गई है। धुनी घोर पीरंग ग्रंथाकार जी बयान करदे ने के बहुत ही डरावनी आवाज पैदा हुई। उठी तूर तारा नबे पूर चाई, दब्यो सूर नूर मनोर न पाई। इन्नी ज्यादा तूड़ मिट्टी आकाश दे विच उड़ी है, कवि जी बयान करदे ने इस तरह लगदा है के पूरा आकाश जिवें ढकया गया होवे। दब्यो सूर नूर मनो रैन पाई, सूरज दे तेज नू ओदी रोशनी नू इस प्रकार दे नाल दब दिता है, इस तरह लगदा के जिवें दिने ही रात पै गई होवे। उडे होश हावस तुरकान केरे, पिखे हाथ सिंगान के जो बधेरे। ग्रंथाकार जी बयान कर देने के तुरकां दियां होशां उड गईयां ने, उन्हां दे हवास उड गए ने। ओ शक्ति जिदे नाल शब्द स्पर्श रूप रस्ते गंध ग्रहण करी दी है, उन्नू हवास आख्या जांदा है, हवास भी उड गई है। पिखे हाथ सिंगण के जो बदेरे, जदों करारे सिंगां दे हाथ इन्हां सारयां ने देखे। तब ही तुरकों ने लखियो निश्चय मन में नीक, बंदा रण भूमि विखे आयो होवग ठीक। ग्रंथाकार जी बयान कर देने कईया दे मना दे विच ऐसा सी के बंदा ते कैद दे विच है ते बाकी दे सिंह लड़ रहे ने, पर जदों ऐसा होया ते सारयां नू ऐसा पता लग गया के निश्चित रूप दे विच बंदा जरूर पहुंच गया होवेगा अपने सिंघां दे नाल रण भूमि दे विच, नहीं ते बंदे बहादुर तों बगैर ऐसा कदे हो नहीं सकदा। बिन बंदे ते कौन ये आए शक्त दिखाए, किंदे ने के बंदे बहादुर तों बगैर जेडे बाकी दे सिंह ने इन्नी वड्डी करामात इन्नी वड्डी शक्ति दिखा नहीं सकदे। अब हमको ये मार है ताते चले पलाए, इस करके सोचन लगे ने ਕਿ ਜੇਕਰ ਇਕੱਲੇ ਸਿੰਘ ਹੁੰਦੇ ਅਸੀਂ ਜਿੱਤ ਜਾਂਦੇ, ਪਰ ਜੇ ਬੰਦਾ ਬਹਾਦਰ ਪਹੁੰਚ ਗਿਆ ਤੇ ਫਿਰ ਜਿੱਤਣਾ ਤੇ ਦੂਰ ਦੀ ਗੱਲ ਹੈ, ਬੰਦਾ ਬਹਾਦਰ ਸਾਨੂੰ ਮਾਰ ਕੇ ਮੁਕਾ ਦੇਗਾ। ਇਸ ਕਰਕੇ ਸਲਾਹਾਂ ਕਰਦੇ ਨੇ ਕਿ ਸਾਨੂੰ ਚਾਹੀਦਾ ਇਥੋਂ ਦੌੜ ਜਾਈਏ, ਭੱਜ ਕੇ ਆਪਣੀ ਜਾਨ ਬਚਾ ਲਈਏ। ਪੌਣ ਮਵਕਲੋ ਨੇ ਤਬੈ ਭਿਆਨਕ ਰੂਪ ਦਿਖਾਏ। ਉਸ ਵੇਲੇ ਬੰਦੇ ਬਹਾਦਰ ਦੇ ਜਿਹੜੇ ਮਵਕਲ ਸਨ, ਜਿਹੜੇ ਵੀਰ ਸਨ, ਉਹਨਾਂ ਨੇ ਫਿਰ ਭਿਆਨਕ ਰੂਪਾਂ ਨੂੰ ਕਰ ਕਰਕੇ ਰਣ ਭੂਮੀ ਦੇ ਵਿਚ ਦਿਖਾਇਆ। ਤੁਰ ਕਣਕੀ ਸਭ ਸੈਨਕੋ ਦਇਓ ਭਗਾਏ ਡਰਾਏ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੇ ਸੈਨਾ ਨੂੰ ਡਰਾ ਡਰਾ ਕੇ ਫਿਰ ਬੰਦੇ ਬਹਾਦਰ ਦੇ ਮਵਕਲਾਂ ਨੇ ਭਜਾ ਦਿੱਤਾ। ਬੰਦਾ ਆਇਓ ਕੁੱਲੂ ਤੇ ਉੱਡ ਕਰ ਨਵ ਮਗ ਮਾਹੇ। ਅਬ ਤੁਰਕਣ ਕਾ ਬੀਜ ਵੈ ਰਣ ਮੈਂ ਛੋੜੈ ਨਾਹੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਆਕਾਸ਼ ਦੇ ਮਾਰਗ ਦੇ ਰਾਹੀ ਉੱਡ ਕੇ ਕੁੱਲੂ ਦੇ ਵਿੱਚੋਂ ਇੱਥੇ ਪਹੁੰਚ ਗਿਆ। ਹੁਣ ਤੁਰਕਾਂ ਦਾ ਬੀਜ ਜਿਹੜਾ ਉਹ ਰਣ ਭੂਮੀ ਦੇ ਵਿੱਚ ਬੰਦਾ ਬਹਾਦਰ ਨਹੀਂ ਛੱਡੇਗਾ। ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਦੋਵਾਂ ਤਰਫਾਂ ਦਾ ਯੁੱਧ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦੁਆਦਸ ਗੁਰਿੰਡ ਕਉ ਮੇ